You're with SBS Radio. ਪੱਛਮੀ ਵਿਕਟੋਰੀਆ ਵਿੱਚ 5500 ਏਕੜ ਦੇ ਜਲੰਧਰ ਫਾਰਮ ਨੂੰ ਚਲਾਉਣ ਵਾਲੀ 62 ਸਾਲਾ ਗੁਰਜੀਤ ਸੰਧੂ ਸੰਨ 1976 ਵਿੱਚ ਭਾਰਤ ਤੋਂ ਆਸਟ੍ਰੇਲੀਆ ਆਈ ਸੀ। ਆਓ ਜਾਣਦੇ ਹਾਂ ਕਿ ਇੱਥੋਂ ਦੀ ਜ਼ਿੰਦਗੀ ਉਹਨਾਂ ਨੂੰ ਕਿੰਨੀ ਕਰਾਸ ਆਈ। ਪ੍ਰੀਤਇੰਦਰ ਸਿੰਘ ਗਰੇਵਾਲ ਹਾਜ਼ਰ ਹੈ ਇਸ ਵਿਸ਼ੇਸ਼ ਇੰਟਰਵਿਊ ਦੇ ਨਾਲ। ਵਿਕਟੋਰੀਆ ਦੇ ਪੇਂਡੂ ਖੇਤਰ ਹੈਰੋ ਲਾਗੇ ਖੇਤੀਬਾੜੀ ਅਤੇ ਹੋਰ ਸਹਾਇਕ ਧੰਦਿਆਂ 'ਚ ਲੱਗੀ ਗੁਰਜੀਤ ਸੰਧੂ ਦੀ ਉਮਰ ਮਹਿਜ 17 ਸਾਲ ਦੀ ਸੀ ਜਦੋਂ ਉਹ ਵਿਆਹ ਕੇ ਆਸਟ੍ਰੇਲੀਆ ਆਈ ਸੀ। ਉਹਦਾ ਵਿਆਹ ਵਿਕਟੋਰੀਆ ਦੇ ਪੇਂਡੂ ਖੇਤਰ ਵਿੱਚ ਰਹਿੰਦੇ ਸੰਧੂ ਪਰਿਵਾਰ ਵਿੱਚ ਹੋਇਆ ਜੋ 1938 ਤੋਂ ਖੇਤੀਬਾੜੀ ਨਾਲ ਜੁੜਿਆ ਹੋਇਆ।
ਮਿਸ ਸੰਧੂ, ਵੈਲਕਮ ਟੂ ਦ ਪ੍ਰੋਗਰਾਮ ਐਂਡ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਟੂ ਐਵਰੀਵਨ। I came to Australia in 1976 as a young bride from India, and I married the farmer. The family has a farming business in Australia in a town called Harrow.
ਗੁਰਜੀਤ ਦੇ ਪਤੀ ਅਵਤਾਰ ਸਿੰਘ ਤਾਰੀ ਦੇ ਗ੍ਰੈਂਡ ਅੰਕਲ ਇੰਦਰ ਸੰਧੂ 1898 'ਚ ਆਸਟ੍ਰੇਲੀਆ ਆਏ ਸੀ। ਸ਼੍ਰੀਮਤੀ ਸੰਧੂ ਨੇ ਉਹਨਾਂ ਨਾਲ ਸੰਬੰਧਿਤ ਇੱਕ ਬੜੀ ਦਿਲਚਸਪ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਦਾ ਸਹੁਰਾ ਪਰਿਵਾਰ ਦੇ ਬਜ਼ੁਰਗ ਇੰਦਰ ਸੰਧੂ ਇੱਕ ਇੰਡੀਅਨ ਹਾਕਰ ਸੀ ਜੋ ਘੋੜਾ ਬੱਗੀ ਅਤੇ ਸਮਾਨ ਵੇਚਿਆ ਕਰਦੇ ਸੀ, ਅਤੇ ਉੱਥੇ ਸਥਾਨਕ ਇਲਾਕੇ 'ਚ ਉਹਨਾਂ ਦਾ ਇੱਕ ਗਰੋਸਰੀ ਸਟੋਰ ਵੀ ਸੀ।
The family grand uncle of my husband's grand uncle, he came to Australia in 1898. He was just an Indian hawker, and from that he just built up his business in the small town called Coleraine, and he had a general store. From that he built up a business again. He had another store in a little town called Broke. He had an interest in the farming land, so he bought up 5,000 acres those days in 1938 in Harrow and Kolmala station, and that was a big challenge for being Indian and living in a European community, and it's all white.
ਪੰਜਾਬ ਤੋਂ ਖਾਲੀ ਹੱਥ ਤੁਰੇ ਇੰਦਰ ਸੰਧੂ ਨੇ ਉਸ ਇਲਾਕੇ ਵਿੱਚ ਮਿਹਨਤ ਨਾਲ ਇਕੱਠੇ ਕੀਤੇ ਪੈਸੇ ਦਾ 1938 ਵਿੱਚ 5,000 ਏਕੜ ਦਾ ਇੱਕ ਟੱਕ ਖੇਤ ਲਿਆ ਸੀ।
If you think those days, he just came with nothing. In 1938, he bought 5,000 acres. That's really, really, something for just somebody came from India. Those days, it's all white, communities. He was the only Indian man ever on the farm in Victoria.
ਸ਼੍ਰੀਮਤੀ ਸੰਧੂ ਨੇ ਦੱਸਿਆ ਕਿ ਇਹ ਗੱਲ ਇਸ ਲਈ ਵੀ ਅਹਿਮ ਹੈ ਕਿਉਂਕਿ ਉਸ ਵੇਲੇ ਆਸਟ੍ਰੇਲੀਆ ਵਿੱਚ ਵਾਈਟ ਆਸਟ੍ਰੇਲੀਆ ਪਾਲਿਸੀ ਲਾਗੂ ਸੀ। ਉਹਨਾਂ ਦੇ ਬਜ਼ੁਰਗਾਂ ਨੇ ਜਦ ਵੀ ਖੇਤੀ ਨਾਲ ਜੁੜੇ ਸੰਦ ਖਰੀਦਣ ਲਈ ਕਿਸੇ ਨਿਲਾਮੀ ਉੱਤੇ ਜਾਣਾ ਤਾਂ ਗੋਰੇ ਲੋਕ ਉਹਨਾਂ ਨੂੰ ਕੈੜੀ ਅੱਖ ਨਾਲ ਵੇਖਦੇ ਸੀ।
But he gone through quite a few challenges when he did bought the farm, and he need the stock for the farm those days, and he went to all the different auctions, and people were against him. They couldn't believe this Indian man can win every single auction. He needs some sheep and cattle.
ਪਰ ਇੱਥੇ ਰਹਿੰਦਿਆਂ ਵਿਚਰਦਿਆਂ ਹੀ ਉਹਨਾਂ ਦੀ ਦੋਸਤੀ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਫਰੇਜ਼ਰ ਦੇ ਪਿਤਾ ਜੀ ਨਾਲ ਵੀ ਹੋ ਗਈ ਸੀ।
What they did was some of the people got very jealous those days, and he asked Malcolm Fraser's father, his ex-prime minister, if he can beat him. And anyway, that day the sale was on, and Inder Sandhu, went against him, and he done it again. Then anyway, Mr. Fraser's father, he put his head down. He said, Mr. Sandhu, he said, you are too good for me. They became very good friends. And this is story goes back a long way, right. And from that they became really, really good friends, and he settled himself in this community really, really well, and he was a very generous man, and he donated a lot of money to the small towns, and even in the depression he used to help the poor people, people didn't have the money, and this is the story of the Sandhu family. That's the start.
ਸ਼੍ਰੀਮਤੀ ਸੰਧੂ ਨੇ ਇਹ ਵੀ ਦੱਸਿਆ ਕਿ ਉਹਨਾਂ ਦਾ ਨਾਤਾ ਸੰਧੂ ਪਰਿਵਾਰ ਨਾਲ ਕਿਵੇਂ ਜੁੜਿਆ। ਉਹਨਾਂ ਕਿਹਾ, ਮੇਰੇ ਪਤੀ 7 ਸਾਲ ਦੇ ਸੀ ਜਦੋਂ ਆਸਟ੍ਰੇਲੀਆ ਆਏ। ਉਹ ਇੱਕ ਟਿਪੀਕਲ ਔਜ਼ੀ ਸੀ, ਪਰ ਉਹਨਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਪੰਜਾਬ ਦੀ ਕਿਸੇ ਕੁੜੀ ਨਾਲ ਵਿਆਹ ਕਰਾਉਣ। ਸਾਡੇ ਦੋਨੋਂ ਪਰਿਵਾਰ ਇੱਕ ਦੂਜੇ ਨੂੰ ਪਹਿਲਾਂ ਤੋਂ ਜਾਣਦੇ ਹੋਣ ਕਰਕੇ ਸਾਡਾ ਇਹ ਰਿਸ਼ਤਾ ਇੱਕ ਅਰੇਂਜ ਮੈਰਿਜ ਵਾਂਗ ਪੱਕਾ ਹੋਇਆ ਸੀ।
Yeah, then I came in 1976 as a young bride. My husband, he went from Australia to, he wanted to marry an Indian girl, Punjabi girl, sorry. And so they were looking, they went to India, look for a bride. He had no idea because he was educated in Australia, and he came here only 7 years old, and never speak any Punjabi or spoke English, and very typically Aussie. Because of a family relation between the families, and I got married to him. And came, I was only 17 though.
Shrimati Sandhu ਦੱਸਦੇ ਨੇ ਕਿ ਉਹਨਾਂ ਨੂੰ ਅੱਜ ਵੀ ਉਹ ਰਾਤ ਯਾਦ ਹੈ ਜਦੋਂ ਮੈਲਬਨ ਹਵਾਈ ਅੱਡੇ ਤੋਂ ਆਪਣੇ ਪਤੀ ਦੇ ਨਾਲ ਪਹਿਲੀ ਵਾਰ ਆਪਣੇ ਸਹੁਰੇ ਘਰ ਆਈ ਸੀ। ਰਾਤ ਦਾ ਸਮਾਂ ਸੀ, ਚਾਰੇ ਪਾਸੇ ਸੁੰਨ ਸਰਾਂ ਸੀ ਅਤੇ ਕਿਤੇ ਕਿਤੇ ਦੀਵੇ ਵਾਂਗੂ ਜਗਦੀ ਇੱਕ ਅੱਧੀ ਬੱਤੀ ਸੀ। ਗੱਲ ਸੰਨ 76 ਦੇ ਆਸਟ੍ਰੇਲੀਅਨ ਆਊਟਬੈਕ ਦੀ ਹੈ ਜਦੋਂ ਉਹਨਾਂ ਦੀ ਉਮਰ ਮਹਿਜ਼ 17 ਸਾਲ ਦੀ ਸੀ।
It was quite a big challenge. It wasn't easy when I came to Melbourne airport, you know, and driving about nearly 5 hours to the farm, but there was nothing. Every now and then there was some it was a late night and flickering light in the, you know, distance and all the houses, and I asked my husband, I said, what's that light? He said, oh, there's candles.
ਸ਼੍ਰੀਮਤੀ ਸੰਧੂ ਨੇ ਦੱਸਿਆ ਕਿ ਉਹਨਾਂ ਦਾ ਪੇਕਾ ਪਰਿਵਾਰ ਪੰਜਾਬ ਵਿੱਚ ਲੁਧਿਆਣੇ ਇਲਾਕੇ ਮੁੱਲਾਂਪੁਰ ਦਾਖਾ ਦਾ ਹੈ, ਜੋ ਕਿ ਇੱਕ ਰੱਜਦਾ ਪੁੱਜਦਾ ਪਰਿਵਾਰ ਸੀ, ਪਰ ਖੇਤੀ ਨਾਲ ਉਹਨਾਂ ਦਾ ਦੂਰ ਦੂਰ ਤੱਕ ਕੋਈ ਵਾਹ ਵਾਸਤਾ ਨਹੀਂ ਸੀ।
Yeah, I had no idea what the farm was like or what's the farm life was like, because our family, you know, they lived in the town called Mullapur, and they were pretty well established business people, and so I never had anything to do with the farming side. My family didn't have anything to do with the farming side, so this was quite a challenge for me.
ਇੱਕ ਨਵੇਂ ਪ੍ਰਵਾਸੀ ਵਜੋਂ ਸਥਾਪਿਤ ਹੋਣ ਲਈ ਜਦੋਜਹਿਦ ਦਾ ਜ਼ਿਕਰ ਕਰਦੇ ਹਾਂ, ਉਹਨਾਂ ਦੱਸਿਆ ਕਿ ਉਹਨਾਂ ਦੀ ਜ਼ਿੰਦਗੀ 'ਚ ਕਾਫ਼ੀ ਸੁੰਨਾ ਪਣਾਇਆ, ਕਿਉਂਕਿ ਆਪਣੇ ਪਰਿਵਾਰ ਤੋਂ ਇੰਨੇ ਦੂਰ ਚਲੇ ਆਉਣਾ ਉਹਨਾਂ ਲਈ ਇਕੱਲੇਪਣ ਦੀ ਇੱਕ ਵੱਡੀ ਸਮੱਸਿਆ ਵੀ ਨਾਲ ਲੈ ਕੇ ਆਇਆ। ਉਹ ਕਹਿੰਦੇ ਨੇ, ਸਹੁਰੇ ਘਰ ਪਹਿਲੀ ਰਾਤ ਬਿਤਾਉਣ ਪਿੱਛੋਂ ਅਗਲੇ ਦਿਨ ਜਦ ਮੈਂ ਸਵੇਰੇ ਉੱਠ ਕੇ ਵੇਖਿਆ ਤਾਂ ਚਾਰੇ ਪਾਸੇ ਕੁਝ ਵੀ ਵਿਖਾਈ ਨਾ ਦਿੱਤਾ। ਸਾਡਾ ਘਰ ਖੇਤਾਂ ਵਿੱਚ ਇੱਕ ਸੁੰਨੇ ਇਲਾਕੇ 'ਚ ਸੀ, ਜਿੱਥੇ ਪੰਜਾਬੀ ਤਾਂ ਕੀ ਬਲਕਿ ਦੂਰ ਦੂਰ ਤੱਕ ਕੋਈ ਭਾਰਤੀ ਵਿਅਕਤੀ ਵੀ ਨਜ਼ਰ ਨਹੀਂ ਸੀ ਆਉਂਦਾ। ਮੈਨੂੰ ਬੋਲੀ ਜਾਂ ਭਾਸ਼ਾ ਵਿੱਚ ਕੋਈ ਖਾਸ ਸਮੱਸਿਆ ਨਹੀਂ ਆਈ, ਮੁਸ਼ਕਲ ਸੀ ਤਾਂ ਇੱਕ ਨਵੇਂ ਮਾਹੌਲ ਵਿੱਚ ਸਥਾਪਿਤ ਹੋਣ ਦੀ।
When I came here the next day, I couldn't believe it. It was so isolated. And I looked around, I couldn't see. I said, oh my God, I said, what the hell is going on here? And so that was a start for my journey to the farming life.
And Mrs. Sandhu, how about the cultural shock, the kind of challenges you faced while you were here after 1976? I mean, it must be a totally different world for you altogether.
It was. Loneliness is probably the biggest factor. And everybody speaking fluent English in the family, and they spoke very little Punjabi. And but I think I could speak few words of English, you know, I could get away with it, you know. And missing the family, you know, and there was not many other people around. The houses were about like 3-4 kilometers, and only our family, the immediate family, that was it. We were lucky enough because family was quite involved with sport. And when I came here, my husband was playing football. And that was the outing for me to go into the community.
ਆਪਣੀ ਨਵਯੋਤਾ ਜ਼ਿੰਦਗੀ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਤਾਰੀ ਦੀ ਭਾਰਤੀ ਘਰਵਾਲੀ ਨੂੰ ਦੇਖਣ ਅਤੇ ਉਹਨੂੰ ਮਿਲਣ ਗਿਣ ਲਈ ਆਂਢ ਗੁਆਂਢ ਦੀਆਂ ਕੁੜੀਆਂ ਦਿਲਚਸਪੀ ਵਸ ਅਕਸਰ ਗੱਲਾਂ ਕਰਦੀਆਂ ਹੁੰਦੀਆਂ ਸੀ।
One thing I noticed, community had a lot of respect for the family. Because of that, they show me a lot of respect.
It's good to know.
It was amazing and luck. Even, you know, wasn't young girls those days, Indian Punjabi girls coming to the area, you know. And when they heard, you know, my husband, his name was Tari, you know, he came with a bride, and everybody's quite interested what Tari's brides look like, you know. They never seen an Indian young bride.
What about your bridal wears and all that glittery stuff that we have in India? Did you ever get a chance to wear those saris or suits?
Yeah, that's the other story. Because after, like, you know, when I came to the farm, you know, I was dressing like a bride. And, you know, put all my gear on and the jewelry on, you know, I didn't know anything better.
ਸ਼੍ਰੀਮਤੀ ਸੰਧੂ ਨੇ ਦੱਸਿਆ ਕਿ ਇੱਕ 17 ਸਾਲ ਦੀ ਲਾਲ ਚੂੜੇ ਵਾਲੀ ਨਵ ਵਿਆਹੀ ਪੰਜਾਬਣ ਕੁੜੀ ਦੇ ਲਹਿੰਗੇ ਅਤੇ ਸੂਹੇ ਰੰਗ ਦੇ ਸੂਟਾਂ ਦੇ ਚਾਹ ਆਸਟ੍ਰੇਲੀਆ ਵਿੱਚ ਪੂਰੇ ਹੋਏ ਜਾਂ ਨਹੀਂ, ਉਹਨਾਂ ਕਿਹਾ ਕਿ ਨਵੀਂ ਵਿਆਹੀ ਮੁਟਿਆਰ ਵਾਂਗ ਦੋ ਕੁ ਦਿਨ ਤਾਂ ਉਹਨਾਂ ਨੂੰ ਨਵੇਂ ਅਤੇ ਸੋਹਣੇ ਕੱਪੜੇ ਪਾਉਣ ਦਾ ਚਾਅ ਰਿਹਾ, ਪਰ ਇਹ ਸ਼ੌਕ ਸਮੇਂ ਦੇ ਨਾਲ ਟਲਦਾ ਗਿਆ। ਖੇਤਾਂ ਵਿੱਚ ਰਹਿਣ ਵਾਲੇ ਮਿੱਟੀ ਨਾ ਮਿੱਟੀ ਹੋਣ ਵਾਲਿਆਂ ਨੂੰ ਮੁੜ ਕੇ ਪੂੰਝਣ ਤੋਂ ਵਿਹਲ ਮਿਲੇ ਤਾਂ ਹੀ ਉਹ ਨਵ ਵਿਆਹੀ ਕੁੜੀ ਵੱਲ ਵੇਖਣ, ਜਾਂ ਇਹ ਕਹਿ ਲਓ ਕਿ ਉਹਨਾਂ ਦੇ ਜੀਵਨ ਦੇ ਰੰਗ ਢੰਗ ਹੁਣ ਕਾਫ਼ੀ ਬਦਲ ਗਏ ਸੀ।
Being abroad and everybody's busy with their work and they're wearing just as you know western style clothes and nothing no indian and I tried one or two days and after that was it.
Shrimati Sandhu ne khaas din da zikr kita jadon pedan munnan wali thaan utte oh pehli var apni sass de kahe apne pati layi patta leke gayi si.
One day I don't know if you know much about farming and shearing, crutching sheep, you know, what you do is you clean up the backside of the sheep and for the shearing. When I came from Australia, that time we were going to do shearing, my husband, he was in the shed crutching the sheep. And my mother-in-law said to me, she said, why don't you take the lunch for the boys? I said, yeah, that's not a problem. I took the lunch up there.
ਨਵੀਂ ਲਾਈ ਨੇਲ ਪੋਲਿਸ਼ ਤੇ ਮਹਿੰਦੀ ਦਾ ਚਾਅ ਉਦੋਂ ਉਤਰ ਗਿਆ ਜਦੋਂ ਉਹਨੂੰ ਭੇਡ ਬੱਕਰੀਆਂ ਦੀਆਂ ਮੀਂਗਣਾਂ ਚੱਕਣੀਆਂ ਪਈਆਂ। ਮੈਂ ਆਪਣੀ ਜ਼ਿੰਦਗੀ 'ਚ ਅਜਿਹਾ ਕੰਮ ਕਦੇ ਨਹੀਂ ਸੀ ਕੀਤਾ, ਸੋ ਮੇਰੇ ਲਈ ਇਹ ਇੱਕ ਬੜੀ ਮੁਸ਼ਕਲ ਦੀ ਕੜੀ ਸੀ। ਮੈਨੂੰ ਆਪਣੇ ਘਰ ਵਾਲੇ ਤੇ ਕਾਫੀ ਗੁੱਸਾ ਆਇਆ।
All dressed up in you know my lipstick on my Indian clothes on and all dressed up like a bride and my husband said come on clean up the dags you know the wool and I looked at him I said how could he ask me? I said, that's absolutely disgusting. How could he ask me to pick up that shit, you know?
ਵੈਸੇ ਮੇਰੇ ਯਾਦ ਹੈ ਕਿ ਮੈਂ ਇਸ ਕੰਮ ਨੂੰ ਸਿੱਧਾ ਹੱਥ ਪਾਉਣ ਦੀ ਬਜਾਏ ਟੀ ਟੋਵਲ ਯਾਨੀ ਕਿ ਪੌਣੇ ਦੀ ਮਦਦ ਲਈ ਸੀ, ਪਰ ਬਾਅਦ ਵਿੱਚ ਤਾਂ ਇਹ ਸਭ ਆਮ ਜਿਹੀ ਗੱਲ ਹੋ ਗਈ ਸੀ।
I looked at him and looked at my hands, you know, I had a quite a nice hands and all nail polish on and they're looking pretty good and I looked, I thought that was absolutely disgusting thing to ask me. How could he do that to me? You know, and anyway, so I picked the tea towel from the lunch box and I put on the dag and picked the dag up and put it on the side. And he looked at me, he said, no, you have to, don't worry that, you have to use your hands. So that was the start of my farming career.
Yes, the henna on, the mehndi on, and now you're doing this.
Yeah, exactly. I couldn't believe because coming from the family like I grew up in, you know, they never done any housework and live alone, you know, picking up some, you know, sheep shit. That's what we call it.
So coming to your modern days, I mean, what is the scale of your agriculture land? What you grow there? Are you involved in the farming in itself? You do it yourself?
Definitely, like since I came here, I did got involved in the farming because what else you can do? And like first we were with my in-laws as a partnership, and you know since 1990 we were with the partnership with our in-laws. Then we went our own, and from then I started getting a bit involved with my husband on the family sector, driving tractors and feeding the sheep and doing some cattle work and it was quite challenging but I enjoyed it, you know. Funny, you know, you came here had no knowledge, then I was doing the farm work.
Yeah, but it's a great story indeed.
It was quite a challenge and other thing I started really enjoying it only you know it's not easy for women to you know coming from India and learn about Australian life. But sometimes you just have to get along what you put front of you.
Exactly.
Rather than worry about what happened in the past. That's what I did.
Shrimati Sandhu ne dassya ki sthanak bhaichare ne unna nu utthe sthapit hon layi kaafi sahyog ditta jide layi oh ajj vi unna de rini han. Eh bade change lok ne jinna ne mainu kade vi opre hon da ehsaas nahi hon ditta. ਸ਼੍ਰੀਮਤੀ ਸੰਧੂ ਦੇ ਪਤੀ ਫੁੱਟੀ ਖੇਡਦੇ ਸੀ, ਸੋ ਖੇਡ ਮੈਦਾਨਾਂ ਜ਼ਰੀਏ ਉਹਨਾਂ ਨੂੰ ਸਥਾਨਕ ਭਾਈਚਾਰੇ ਨਾਲ ਮਿਲਣ ਗਿਣ ਤੇ ਹੋਰ ਨੇੜੇ ਹੋਣ ਦਾ ਮੌਕਾ ਮਿਲਿਆ।
We are lucky enough, we're living in the absolutely beautiful community and they are just absolutely amazing people, like all my friends Australian, the neighbors and because my husband used to play a lot of sport, we did got involved with the community. he used to play tennis and football in, you know, in the wintertime and tennis in the summertime. So I used to go there and watch him. Then the children, you know, they got involved with the sport. And sporting is a very big thing in the country areas, which is keep the people together.
ਸ਼੍ਰੀਮਤੀ ਸੰਧੂ ਨੇ ਆਪਣੇ ਸਥਾਨਕ ਭਾਈਚਾਰੇ ਨੂੰ ਖਾਸ ਧੰਨਵਾਦ ਦਿੰਦਿਆਂ ਕਿਹਾ ਕਿ ਇਹਨਾਂ ਲੋਕਾਂ ਦੇ ਸਦਕੇ ਹੀ ਉਹ ਆਸਟ੍ਰੇਲੀਆ 'ਚ ਸਥਾਪਿਤ ਹੋਣ 'ਚ ਕਾਮਯਾਬ ਹੋਏ ਨੇ। ਉਹਨਾਂ ਨਵੇਂ ਆਏ ਪ੍ਰਵਾਸੀਆਂ ਨੂੰ ਖੇਡਾਂ ਦੇ ਖੇਤਰ ਨਾਲ ਜੁੜਨ ਦੀ ਸਲਾਹ ਦਿੱਤੀ ਹੈ। ਉਹਨਾਂ ਕਿਹਾ ਨਵੇਂ ਆਏ ਲੋਕਾਂ ਨੂੰ ਖੇਡਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ। ਖੇਡ ਮੈਦਾਨਾਂ ਵਿੱਚ ਤੁਹਾਡਾ, ਤੁਹਾਡੇ ਬੱਚਿਆਂ ਦਾ ਸਥਾਨਕ ਲੋਕਾਂ ਨਾਲ ਮੇਲ ਮਿਲਾਪ ਵੱਧਦਾ ਹੈ। ਸੋ ਇਸ ਸਮਾਜਿਕ ਦਾਇਰੇ ਨੂੰ ਵਧਾਉਣ ਲਈ, ਆਸਟ੍ਰੇਲੀਆ ਦੀ ਮੁੱਖ ਧਾਰਾ ਸ਼ਾਮਿਲ ਹੋਣ ਲਈ ਸੋਸ਼ਲ ਕੋਹੇਜ਼ਨ ਦੇ ਮੱਦੇਨਜ਼ਰ ਖੇਡਾਂ ਦੀ ਅਹਿਮੀਅਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ।
That's the best thing you can do if you can get involved with the sport and you can meet other people and people respect you. I think that's a great thing, especially in the country area of the sport.
Social cohesion and acclimatization, so these things come with it.
Exactly. Exactly, exactly. I think that's a great thing for any migrant to coming to this country, getting involved with the local. You know, don't worry about your own little culture, you know, that you can do that, but get involved with the real Australians, you know, and get into it, you know, and do what they do and mix up with them. I think it's a great reward at the end.
4 saal pehla gambhir mansik tanav di sthiti karke apne pati di hoi maut pichon ਸ਼੍ਰੀਮਤੀ ਸੰਧੂ ਨੇ ਖੇਤੀਬਾੜੀ ਦਾ ਕੰਮ ਕਾਰੋਬਾਰ ਹੁਣ ਖੁਦ ਸੰਭਾਲਣਾ ਸ਼ੁਰੂ ਕਰ ਦਿੱਤਾ। ਉਹ ਆਪਣੇ 5500 ਏਕੜ ਦੇ ਜਲੰਧਰ ਫਾਰਮ ਵਿੱਚ, ਜਿੱਥੇ ਵੱਖੋ ਵੱਖਰੀਆਂ ਫਸਲਾਂ ਉਗਾਉਂਦੇ ਨੇ, ਉੱਥੇ ਭੇਡਾਂ ਤੇ ਡੰਗਰਾਂ ਦਾ ਕੰਮ ਕਾਰੋਬਾਰ ਵੀ ਕਰਦੇ ਨੇ।
That's what we do, and the crossbred lambs, and it's a pretty intensive sort of farming, you know, always something happening on the farm.
So how many acres you have?
Oh God, we have about 5,500 acres here. Yes, yeah, we're still expanding, you know, we want to, you know, take the farm to the next level, because things change for better, probably for the young ones, because it's becoming very, very technical or mechanical, and you know, everything's getting computerized. You know, we're in the different era in the farming from now on, and I think we embracing it, and we want to go with the new era with the farming, because which is I think can be exciting and challenging, but we having a go. Farming is you know, it looks sometimes body said, you know, you don't have to be educated to be a farmer, but no, that's wrong. Farming is lot is involved. You know, like even the shape with that you have to do with the genetics, and you know, even with the cropping, what sort of seed you know putting into the ground, and what sort of yield and all that, you know, all you have to look every aspect what you're doing.
Exactly. So what about your family?
Yeah.
Are they helping you in the farmlands, or is it a trend there in the rural Australia, like people moving to the cities and they don't want to be in the farming anymore?
No, actually since like our children, three of them, the eldest one is Jason, then Belinda, my daughter, and she's a geologist, and Jason, he's a mechanical engineer, and he went to Monash, and then Belinda, she's did her she's a geologist, and Philip, he did aerospace, but he got into the business sector.
ਉਹਨਾਂ ਦੀ ਔਲਾਦ ਜੇਸਨ, ਬਲਿੰਡਾ ਤੇ ਫਿਲਿਪ ਵੱਖੋ ਵੱਖਰੇ ਕੰਮਕਾਰਾਂ ਨਾਲ ਜੁੜੀ ਪੜ੍ਹਾਈ ਕਰਨ ਤੋਂ ਬਾਅਦ ਆਪੋ ਆਪਣੀ ਜ਼ਿੰਦਗੀ 'ਚ ਵਧੀਆ ਜੀਵਨ ਨਿਰਵਾਹ ਕਰ ਰਹੇ ਨੇ।
And like all the fairly well educated, but they heart is on the farm. They just loves the farm. You know, they're not one of those kids, you know, if they're working in the city and they lose interest on the farm, they're not like that. So my eldest son, he's on the farm. He decided to come back on the farm 2 years ago. And because we had a tragedy in the family about 4 years ago, my husband, he passed away due to the mental health.
This
sort of things happen in life sometimes, you know, we just, what do you do? And mental health is a pretty big issue for everyone. And you know, when you go through this process with the mental health, I think you understand more and more. And yeah, from that, for then I take over the farm, because when he passed away, you know, like I knew I could run the farm. He always said that Gurjeet could run the farm. Something happened to him and because I just love this land. I love the farm. I love the area. And I decided, now I'm going to have a guy running this farm. So I did. And we had a few people, like me. I had a manager working, and then a few other people working, and we had the contractors.
ਸ਼੍ਰੀਮਤੀ ਸੰਧੂ ਨੇ ਔਰਤ ਹੋਣ ਦੇ ਨਾਤੇ ਖੇਤੀਬਾੜੀ ਦੌਰਾਨ ਆਈਆਂ ਚੁਣੌਤੀਆਂ ਦਾ ਵੀ ਜ਼ਿਕਰ ਕੀਤਾ।
It was a very big challenge, but I just put my gear on, the working gear on, and off I went, and start doing it. And plus the business side comes in, which is always has to be up to date. You can't ignore that. And so I did for nearly over 2.5 years, and it was challenges. It wasn't easy for me.
ਉਹ ਦੱਸਦੇ ਨੇ ਤੁਹਾਨੂੰ ਹਰ ਪ੍ਰਕਾਰ ਦੇ ਲੋਕ ਮਿਲਦੇ ਨੇ, ਕਈ ਵਾਰ ਕੁਝ ਤਾਨੇ ਮਿਹਣੇ ਵੀ ਸੁਣਨ ਨੂੰ ਮਿਲਦੇ ਨੇ ਕਿ ਤੈਨੂੰ ਔਰਤ ਹੋ ਕੇ ਇਸ ਕੰਮ ਬਾਰੇ ਕੀ ਪਤਾ, ਪਰ ਨਹੀਂ, ਮੈਂ ਆਪਣੇ ਪਤੀ ਨਾਲ ਪਹਿਲਾਂ ਵੀ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਰਹੀ ਹਾਂ। ਮੇਰੇ ਲਈ ਟਰੈਕਟਰ ਚਲਾਉਣਾ, ਸਪਰੇ ਕਰਨੀ, ਭੇਡਾਂ ਅਤੇ ਡੰਗਰਾਂ ਨਾਲ ਜੁੜੇ ਕੰਮ ਕਾਰੋਬਾਰ ਕਰਨੇ ਆਮ ਜੀ ਗੱਲ ਹੋ ਨਿਬੜੀ ਹੈ, ਜਿਹਦਾ ਕਿ ਮੈਨੂੰ ਇੱਕ ਔਰਤ ਹੋਣ ਦੇ ਨਾਤੇ ਮਾਣ ਵੀ।
Yeah, I knew sometimes being a woman is not easy. I know some of the workers would say, what the hell she knows, right? And one of the workers said to me, I asked him something. He said, how do you know? I said, I know a lot.
Yeah.
It's the experience I had with my husband, you know, running the farm, probably all the knowledge over the years is, and I started using it.
Great. It's very inspirational as well.
Of course, yeah.
ਉਹਨਾਂ ਦਾ ਵੱਡਾ ਬੇਟਾ ਜੈਸਨ ਪਿਛਲੇ 2 ਸਾਲਾਂ ਤੋਂ ਉਹਨਾਂ ਨਾਲ ਖੇਤੀਬਾੜੀ 'ਚ ਹੱਥ ਵਟਾ ਰਿਹਾ ਹੈ। ਸ਼੍ਰੀਮਤੀ ਸੰਧੂ ਨੇ ਆਖਿਆ ਕਿ ਜੈਸਨ ਨਵੇਂ ਯੁੱਗ ਅਤੇ ਨਵੀਂ ਤਕਨੀਕ ਨਾਲ ਖੇਤੀਬਾੜੀ ਕਰਨ ਵਿੱਚ ਮਾਹਰ ਹੈ। ਉਸ ਦੇ ਆਉਣ ਨਾਲ ਮੈਨੂੰ ਖੇਤੀਬਾੜੀ ਪ੍ਰਤੀ ਵੱਖਰਾ ਨਜ਼ਰੀਆ ਅਤੇ ਕੰਮ ਕਰਨ ਲਈ ਹੋਰ ਹੌਸਲਾ ਮਿਲਿਆ।
Then 2.5 years ago, my son, he decided, he said, because we have a good size farm and it's room for him. For work, and so he decided to come back on the farm with me, which was I was absolutely thrilled, and he's doing an absolutely amazing job, and he taken the challenge, and he taking the farm to next step and the new technology and new ideas, and which is we are doing at the moment, and it's all working.
Great.
All working. And as a woman, coming from India at 17 years old, and now I look back and I'm running this farm, dealing with all the business side, and I think I have done well, but a long way to go yet, I'm 62. Learning never stops. There's always a tomorrow. You learn something tomorrow, but you always take a challenge.
ਭਾਈਚਾਰੇ ਦੇ ਨਾਲ ਸੁਨੇਹੇ ਵਿੱਚ ਉਹਨਾਂ ਮਾਨਸਿਕ ਤਣਾਅ ਅਤੇ ਇਹਦੇ ਤੋਂ ਪੈਦਾ ਹੋਈਆਂ ਸਮੱਸਿਆਵਾਂ ਦਾ ਹੱਲ ਲੱਭਣ 'ਤੇ ਜ਼ੋਰ ਦਿੱਤਾ। ਉਹਨਾਂ ਆਪਣੀ ਪਤੀ ਦੀ ਮੌਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੁੱਪ ਕਾਤਕ ਹੈ। ਉਹ ਕਹਿੰਦੇ ਨੇ, ਮਾਨਸਿਕ ਸਮੱਸਿਆ ਦਾ ਹੱਲ ਗੱਲਬਾਤ ਜਾਂ ਕੌਂਸਲਿੰਗ ਨਾਲ ਨਿਕਲ ਸਕਦਾ, ਸੋ ਇਸ ਲਈ ਮਦਦ ਲੈਣ ਤੋਂ ਕਦੇ ਵੀ ਸੰਕੋਚ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਕਿਸੇ ਕਿਸਮ ਦੀ ਸ਼ਰਮ ਮਹਿਸੂਸ ਕਰਨੀ ਚਾਹੀਦੀ ਹੈ।
ਅਦਰ ਥਿੰਗ ਆਈ ਵੁੱਡ ਲਾਈਕ ਟੂ ਸੇ ਇਜ਼ ਬੈਟ ਮੈਂਟਲ ਹੈਲਥ ਇਨ ਮੈਨ ਔਰ ਵੂਮਨ ਟੂ is a great issue, because I've been through it. When my husband, 2 years before he passed away, and I knew he had lots of problems with mental health. And it's not the men, it's the family suffering. And we never talk about it. With my children's permission, I do talk about it, because I want to help other people. I know there's a lot of other people, it doesn't matter, Indians or Australians, a lot of other people are out there is suffering with the mental health. And I just say, they should get help. Don't just sit back, say she'd be right. It's never be right until you get help. And think about your family and friends, what they're going to, how they're suffering because of you. And I suffered. I was terrified, when he had the mental illness, and I didn't know what to do. And you couldn't talk to your friend because of this status you have in the community. You don't want to tell anybody what's going on in your family general life, and how are you going to talk about it, you know, and you don't want to tell, you know, that's what's happening with me. And I didn't.
Especially the stigma attached to it. It's quite a black hole.
Exactly. Yeah, other thing is you start thinking about, you know, family values and what people are going to say about the family, you know. But that's wrong. And I suffered dearly, you know. And now I look back, I said, no, I'm not going to sit back and just say, you know, shut up and not going to say anything about it. And things happen, I'm going to talk about it. And if I can help a few people, and I think I've done my job. And I'm just saying, you know, people, they should talk about the mental health openly. Even, you know, family members, if they think somebody in the family has an issue, and just get them help. That's the biggest thing you can do. You know, don't be embarrassed or anything like that. Just go there and get help and talk to somebody.
That's a great message. And thank you, Mrs. Sandhu, for your time today. It was lovely to hear from you.
Yeah, no, thanks for having me. And Sat Sri Akal.
So, ਦੋਸਤੋ, ਇਹ ਸੀ ਇੱਕ ਵਿਸ਼ੇਸ਼ ਗੱਲਬਾਤ ਗੁਰਜੀਤ ਸੋਂਧੂ ਨਾਲ, ਜੋ ਪੱਛਮੀ ਵਿਕਟੋਰੀਆ ਵਿੱਚ 5500 ਏਕੜ ਦੇ ਜਲੰਧਰ ਫਾਰਮ ਨੂੰ ਚਲਾ ਰਹੇ ਨੇ। ਉਹਨਾਂ ਦੀ ਉਮਰ ਮਹਿਜ 17 ਸਾਲ ਦੀ ਸੀ ਜਦੋਂ ਆਸਟ੍ਰੇਲੀਆ ਆਏ ਸੀ। ਸੋ ਉਹਨਾਂ ਨੇ ਇਸ ਇੰਟਰਵਿਊ 'ਚ ਸਾਨੂੰ ਦੱਸਿਆ ਕਿ ਉਹ ਆਸਟ੍ਰੇਲੀਆ ਵਿੱਚ ਕਿਵੇਂ ਸਥਾਪਿਤ ਹੋਏ ਅਤੇ ਇੱਥੋਂ ਦੇ ਪੇਂਡੂ ਖੇਤਰ ਬਾਰੇ ਉਹ ਕੀ ਸੋਚਦੇ ਨੇ ਅਤੇ ਇੱਥੋਂ ਦੀ ਜ਼ਿੰਦਗੀ ਉਹਨਾਂ ਨੂੰ ਕਿੰਨੀ ਕਰਾਸ ਆਈ, ਇਸ ਗੱਲ 'ਤੇ ਵੀ ਉਹਨਾਂ ਨੇ ਚਾਨਣਾ ਪਾਇਆ। ਉਮੀਦ ਹੈ ਤੁਹਾਨੂੰ ਇਹ ਇੰਟਰਵਿਊ ਪਸੰਦ ਆਈ ਹੋਏਗੀ। SBS ਪੰਜਾਬੀ ਲਈ ਮੈਂ ਹਾਂ ਪ੍ਰੀਤ ਅੰਦਰ ਸਿੰਘ ਗਰੇਵਾਲ। You with SBS Radio.